ਦੇਣਾ ਕੀ ਸੀ? ਉਹ ਪਰਮੇਸ਼ਰ ਦੀ ਰਹਿਮਤ ਆਉਣੀ ਸੀ, ਗਰੋਪੀ ਹੋਣ, ਲੋਕ ਤਾਂ ਗਰੋਪੀ ਕਹਿੰਦੇ ਨੇ, ਗਰੋਪੀ ਹੋ ਗਈ, ਅੱਜ ਵੀ ਗਰੋਪੀ ਕਹਿਣਗੇ ਜੋ ਇਹੋ ਜਿਹੀ ਗੱਲ ਹੋ ਜਾਏ। ਇਸ ਕਰਕੇ ਸੰਸਾਰ ਦੀ ਦ੍ਰਿਸ਼ਟੀ ਬਸ ਇਹੋ ਜਿਹੀ ਹੁੰਦੀ ਹੈ। ਭਾਣੇ ਦੇ ਵਿੱਚ ਕੀ ਹੈ ਇਹ ਕੌਣ ਜਾਣੇ? ਇਸ ਕਰਕੇ ਸਾਨੂੰ ਕਿਹਾ ਭਾਣੇ ਨੂੰ ਮਿੱਠਾ ਮੰਨੋ, ਤੁਹਾਨੂੰ ਕੁਛ ਨਹੀਂ ਪਤਾ ਗਾਹਾਂ ਕੀ ਹੋਣਾ ਹੈ। ਅਸੀਂ ਤਾਂ ਊਂ ਹੀ ਦੇਖ ਕੇ ਚੱਲਦੇ ਹਾਂ ਆਪਣੀ ਮੱਤ ਨਾਲ, ਮੇਰੀ ਮੱਤ
ਥੋੜ੍ਹੀ ਰਾਮ
ਥੋੜ੍ਹੀ ਰਾਮ ਥੋੜ੍ਹੀ ਮੱਤ ਵਾਲਾ ਤਾਂ ਥੋੜ੍ਹੀ ਆਪਣੇ ਹਿਸਾਬ ਨਾਲ ਦੇਖੂਗਾ। ਭਾਣੇ ਦੇ ਪਿੱਛੇ ਕੀ ਪਿਆ, ਉਹ ਕੀ ਕਰਨਾ ਸੀ ਉਹਨੇ, ਤੁਸੀਂ ਕੀ ਸੋਚਦੇ ਸੀ, ਇਹ ਹੈ ਸੰਯੋਗ।
ਸਲੋਕ ਟੁੱਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨੋ ਨ ਵਿਸਰੈ ਗੁਣ ਨਿਧ ਗੋਬਿੰਦ ਰਾਏ।
ਸਾਧ ਸੇਵ ਸੁਖ ਪਾਏ, ਸਾਧ ਦੀ ਸੇਵਾ ਨਹੀਂ ਕੀਤੀ, ਐਸੀ ਸੇਵਾ ਕੀਤੀ ਹੈ ਜੈਸੀ ਸੇਵਾ ਸਾਧ ਕਰਦੇ ਹੁੰਦੇ ਨੇ, ਸਾਧ ਐਸੀ ਹੀ ਸੇਵਾ ਕਰਦੇ ਨੇ। ਕੈਸੀ ਸੇਵਾ ਕਰਦੇ ਨੇ ਸਾਧ? ਜਿਹਦੇ ਨਾਲ ਜਨਮ ਮਰਨ ਦੇ ਬੰਧਨ ਟੁੱਟ ਜਾਣ ਔਰ ਸੁਖ ਪ੍ਰਾਪਤ ਹੋਵੇ। ਸਾਧ ਕੈਸੀ ਸੇਵਾ ਕਰਦੇ ਨੇ ਜਿਹਦੇ ਨਾਲ ਜਨਮ ਮਰਨ ਦੇ ਬੰਧਨ ਟੁੱਟ ਜਾਣ? ਸਾਧ ਸੇਵਾ ਕੈਸੀ ਕਰਦੇ ਨੇ? ਸ਼ਬਦ ਵਿਚਾਰ ਕਰਦੇ ਨੇ। ਸ਼ਬਦ ਵਿਚਾਰ ਚ ਆਪਣਾ ਵੀ ਜਨਮ ਮਰਨ ਦਾ ਬੰਧਨ ਟੁੱਟਦਾ ਹੈ, ਦੂਏ ਦਾ ਵੀ ਟੁੱਟਦਾ। ਇੱਥੇ ਹੁਣ ਸ਼ਬਦ ਵਿਚਾਰੇ ਹੋ ਰਹੀ ਹੈ ਨਾ, ਸ਼ਬਦ ਵਿਚਾਰ ਚ ਸੁਣਨ ਵਾਲੇ ਦਾ ਵੀ ਬੰਧਨ ਟੁੱਟਦਾ, ਬੋਲਣ ਵਾਲੇ ਦਾ ਵੀ ਬੰਧਨ ਟੁੱਟਦਾ। ਕੋਈ ਆਖੇ ਕੋ ਸੁਣੇ, ਕੋਈ ਬੋਲੇ ਕੋਈ ਸੁਣੇ, ਇਹਦੇ ਚ ਕੋਈ ਫਰਕ ਨਹੀਂ। ਸੁਣਨ ਵਾਲੇ ਨੂੰ ਵੀ ਉਹਨਾਂ ਹੀ ਅਸਰ ਹੈ, ਬੋਲਣ ਵਾਲੇ ਨੂੰ ਵੀ ਉਹਨਾਂ ਹੀ ਅਸਰ। ਪਰ ਹਾਂ, ਸੁਣਨ ਵਾਲਾ ਧਿਆਨ ਨਾਲ ਸੁਣੇ, ਉਹਨੂੰ ਸਮਝਣ ਸਮਝੇ, ਉਹਦੇ ਨਾਲ ਜੁੜ ਕੇ ਰਹੇ, ਫਿਰ ਅੱਗੇ ਮੰਨਣ ਵਾਲੀ ਗੱਲ ਹੈ। ਮੰਨੂਗਾ ਤਾਂ ਮਨ 'ਚ ਤਬਦੀਲੀ ਆਊਗੀ। ਇਹ ਕੋਈ ਗੱਲ ਨਹੀਂ ਵੀ ਕਹਿਣ ਵਾਲਾ ਜਿਹੜਾ ਹੈਗਾ ਉਹਨੂੰ ਜ਼ਿਆਦਾ ਅਸਰ ਹੁੰਦਾ, ਸੁਣਨ ਵਾਲੇ ਨੂੰ ਅਸਰ ਘੱਟ ਹੁੰਦਾ। ਸੁਣਨ ਵਾਲੇ 'ਤੇ ਅਸਰ ਓਨਾ ਹੀ ਹੁੰਦਾ, ਕੋਈ ਫਰਕ ਨਹੀਂ। ਜਿਹਨ ਜਾਣਿਆ ਇੱਕ ਗੱਲ, ਇੱਕ ਆਦਮੀ ਜਾਣਦਾ ਉਹਨੇ ਦੂਜੇ ਨੂੰ ਦੱਸਤੀ, ਦੂਜੇ ਨੇ ਜਾਣ ਲਈ, ਦੋ ਇੱਕੋ ਜਿਹੇ ਹੋ ਗਏ, ਇੱਕੋ ਜਿਹੇ ਹੋ ਗਏ ਨਾ। ਇੱਕ ਨੁਸਖਾ ਉਹ ਜਾਣਦਾ ਸੀ, ਉਹਨੇ ਦੂਏ ਨੂੰ ਦੱਸਤਾ, ਦੋਹਾਂ ਨੂੰ ਨੁਸਖੇ ਦਾ ਪਤਾ ਲੱਗ ਗਿਆ। ਗੁਰੇ ਹੈ ਗੁਰ ਦਾ ਦੋਹਾਂ ਨੂੰ ਪਤਾ ਲੱਗ ਗਿਆ। ਸਾਧ ਸੇਵ ਹੈ, ਸਾਧ ਐਸੀ ਹੀ ਸੇਵਾ ਕਰਦੇ ਨੇ, ਸਾਧ ਦੀ ਸੇਵਾ ਨਹੀਂ ਹੈ ਇੱਥੇ। ਸਾਧ ਦੀ ਸੇਵਾ ਨਹੀਂ ਹੈ, ਐਸੀ ਸੇਵਾ ਜਿਹਦੇ ਨਾਲ ਮਨ ਸਾਧ ਜਾਂਦਾ, ਮਨ ਸਾਧਿਆ ਜਾਂਦਾ, ਮਨ ਸਾਧੇ ਸਿੱਧ ਹੋ, ਮਨ ਸਾਧਿਆ ਜਾਂਦਾ, ਮਨ ਦੇ ਲੈਵਲ ਦੀ ਸੇਵਾ ਹੈ। ਸੰਸਾਰ ਨੇ ਤਨ ਦੇ ਲੈਵਲ ਦੀ ਸੇਵਾ ਨੂੰ ਸੇਵਾ ਮੰਨ ਲਿਆ, ਤਨ ਦੇ ਲੈਵਲ ਦੀ ਸੇਵਾ ਪਰਮੇਸ਼ਰ ਕਰਦਾ, ਆਦਮੀ ਨਹੀਂ ਕਰਦਾ। ਕਰਾਉਂਦਾ ਚਾਹੇ ਆਦਮੀ ਤੋਂ ਹੀ ਹੈ, ਤਨ ਦੇ ਲੈਵਲ ਦੀ ਸੇਵਾ ਪਰਮੇਸ਼ਰ ਕਰਦਾ, ਆਦਮੀ ਨਹੀਂ ਕਰ ਸਕਦਾ। ਕਰਾਉਂਦਾ ਚਾਹੇ ਉਦੋਂ ਧੁੱਪ ਦਾ ਨਿਕਲਣਾ, ਹਵਾ ਦਾ ਹੋਣਾ ਨਾ ਹੋਣਾ, ਆਕਸੀਜਨ ਦਾ ਘੱਟ ਵੱਧ ਜਾਣਾ, ਮੀਂਹ ਦਾ ਪੈਣਾ ਨਾ ਪੈਣਾ, ਇਹ ਆਦਮੀ ਦੇ ਬਸ ਦੀ ਗੱਲ ਤਾਂ ਹੈ ਨਹੀਂ। ਧਰਤੀ ਦਾ ਹੋਣਾ ਨਾ ਹੋਣਾ, ਬੀਜ ਕਿਵੇਂ ਪੈਦਾ ਹੋਏ ਨੇ, ਬਿਰਛ ਕਿਵੇਂ ਪੈਦਾ ਹੋਏ ਨੇ, ਜੂਨੀਆਂ ਕਿਵੇਂ ਪੈਦਾ ਹੋਈਆਂ ਨੇ, ਇਹ ਤਾਂ ਆਦਮੀ ਨੇ ਨਹੀਂ ਕੀਤੀ, ਨਾ ਇਹ ਕਰ ਸਕਦਾ। ਇਸ ਕਰਕੇ ਤਨ ਦੇ ਲੈਵਲ ਦੀ ਸੇਵਾ ਪਰਮੇਸ਼ਰ ਕੋਲ, ਆਦਮੀ ਤਨ ਦੇ ਲੈਵਲ ਦੀ ਸੇਵਾ ਨੂੰ ਜ਼ਿਆਦਾ ਭਜਦਾ, ਕਦੀਂਦਾ ਮੂਰੇ ਤਨ ਦੇ ਲੈਵਲ ਦੀ ਸੇਵਾ ਨੂੰ ਜਿਹੜਾ ਸੇਵਾ ਮੰਨਿਆ ਹੋਇਆ, ਗੁਰਬਾਣੀ ਨਹੀਂ ਮੰਨਦੀ ਇਹਨੂੰ, ਤਾਂ ਦੇ ਲੈਵਲ ਦੀ ਨਾ ਸੇਵਾ ਕਰਨ ਆਇਆ ਨਾ ਹੀ ਕਰ ਸਕਦਾ। ਇਹੀ ਸਾਡਾ ਪ੍ਰਸ਼ਨ। ਅਸੀਂ ਲੰਗਰ ਚਲਾ ਤੇ ਤਾਂ ਦੀ ਸੇਵਾ ਨੇ, ਲੰਗਰ ਸੀਗਾ ਸ਼ਬਦ ਦਾ, ਇਹ ਵੀ ਗਲਤੀ ਕੀਤੀ ਹੈ। ਲੰਗਰ ਤਾਂ ਸੀਗਾ ਸ਼ਬਦ ਦਾ, ਉਪਦੇਸ਼ ਦਾ, ਚਲਾ ਤਾਂ ਰੋਟੀਆਂ ਦਾ, ਖੀਰ ਦਾ। ਤਾਂ ਦੇ ਲੈਵਲ ਦੀ ਸੇਵਾ ਤੇ ਆ ਗਏ, ਮਨ ਦੇ ਲੈਵਲ ਦੀ ਸੇਵਾ ਤੋਂ ਸਿੱਖੀ ਕਿੱਥੇ ਰਹਿ ਗਈ? ਸਿੱਖੀ ਖਤਮ ਹੋ ਗਈ। ਜਦ ਉਹਨੂੰ ਲੰਗਰ, ਜਿਹਨੂੰ ਗੁਰੂ ਨੇ ਲੰਗਰ ਕਿਹਾ ਸੀ, ਉਹ ਲੰਗਰ ਛੱਡ ਕੇ ਮਨਮੁੱਖ ਵਾਲਾ ਲੰਗਰ ਅਸੀਂ ਮੰਨ ਲਿਆ, ਰਸੋਈ ਨੂੰ ਲੰਗਰ ਕਹਿਤਾ, ਮਨਮੁੱਖਾਂ ਅਸੀਂ। ਗੁਰੂ ਦੀ ਕੋਈ ਗੱਲ ਵੀ ਨਹੀਂ ਅਸੀਂ ਮੰਨੀ, ਰਹਿਣ ਦਿੱਤੀ, ਸਭ ਅਸੀਂ ਆਪਣੀਆਂ ਕਰ ਲਈਆਂ। ਆਦਮੀ ਇਕੱਠੇ ਹੋ ਗਏ, ਸਤਸੰਗਤ ਹੋ ਗਈ। ਉਹ ਸਤਸੰਗਤ ਕਿਵੇਂ ਹੋ ਗਈ? ਸੱਚ ਨਾਲ ਜੁੜ ਕੇ ਸਤਸੰਗਤ ਹੁੰਦੀ ਹੈ। ਸੱਚ ਦੇ ਨਾਲ ਸਰੀਰ ਨਹੀਂ ਸੰਗਤ ਕਰ ਸਕਦਾ, ਸੱਚ ਦੇ ਨਾਲ ਮਨ ਦੀ ਸੰਗਤ ਹੁੰਦੀ ਹੈ। ਮਨ ਝੂਠਾ ਨਾ, ਮਨ ਝੂਠਾ ਜਮ ਜੋ ਹੋਇਆ, ਮਨ ਦੀ ਸੰਗਤ ਝੂਠ ਕੂੜੇ ਆਲ ਦੀ ਸੱਚ ਨਾਲ ਕਰਾਉਣੀ ਹੈ। ਗੱਲ ਇਹ ਸੀ ਸਤਸੰਗਤ ਦੀ, ਕੱਲ ਨਹੀਂ ਭੀੜ ਇਕੱਠੇ ਹੋ ਕੇ ਬਹਿ ਗਏ, ਕੋਈ ਕਥਾਵਾਚਕ ਆ ਗਿਆ, ਕੋਈ ਕੀਰਤਨ ਵਾਲੇ ਆ ਗਏ, ਦੋ ਚਾਰ ਸ਼ਬਦ ਪੜ੍ਹੇ, ਰੂਹਾਨੀ ਕੀਰਤਨ ਦਾ ਨਾਂ ਦੇ ਕੇ ਘਰ ਨੂੰ ਚਲੇ ਗਏ। ਇਹ ਸਤਸੰਗਤ ਹੋ ਗਈ ਨਾ? ਸੱਚ ਨਾਲ ਉਹ ਜੁੜੇ ਬੋਲਣ ਵਾਲੇ, ਨਾ ਸੱਚ ਨਾਲ ਇਹ ਜੁੜੇ ਜਿਹੜੇ ਸੁਣਨ ਵਾਲੇ, ਨਾ ਉਹ ਸੱਚ ਪ੍ਰਗਟ ਕੀਤਾ ਗੁਰਬਾਣੀ ਚੋਂ, ਸੱਚ ਪ੍ਰਗਟ ਵੀ ਨਹੀਂ ਕੀਤਾ। ਸ਼ਬਦ ਵਿਚਾਰ ਬਿਨਾਂ ਸੱਚ ਉਹਦਾ ਪ੍ਰਗਟ ਨਹੀਂ ਹੁੰਦਾ। ਗੁਰਬਾਣੀ ਦਾ ਸੱਚ ਵਿਚਾਰ ਪ੍ਰਗਟ ਹੁੰਦਾ ਹੈ ਜਦ ਇਹਦੀ ਸ਼ਬਦ ਵਿਚਾਰ ਕਰਦੇ ਹਾਂ। ਗੰਨੇ ਨੂੰ ਜਿੰਨਾ ਚਿਰ ਚਬੀਏ ਨਾ, ਉਹ ਚੋਂ ਰਸ ਨਿਕਲਦਾ, ਰਸ ਘਰ ਨਿਕਲੂਗਾ। ਜਦ ਦੋਹਾਂ ਵੇਲਣੇ ਵਾਲੇ ਵਿੱਚ ਗੰਨੇ ਨੂੰ ਪ੍ਰੈਸ ਕਰਾਂਗੇ, ਬਾਣੀ ਸ਼ਬਦ ਵਿਚਾਰ ਤੇ ਪੂਰੀ ਤਾਕਤ ਤੋਂ ਬਿਨਾਂ, ਜਿੰਨੀ ਸਾਡੇ ਕੋਲ ਬੁੱਧ ਵਾਲਾ ਹੈ ਉਹਦੀ ਤਾਕਤ ਤੋਂ ਬਿਨਾਂ ਇਹ ਚੋਂ ਕੁਛ ਵੀ ਨਹੀਂ ਨਿਕਲਦਾ ਬਾਣੀ। ਫਿਰ ਵੀ ਸਾਡੇ ਕੋਲ ਇੰਨੀ ਤਾਕਤ ਨਹੀਂ ਹੈ ਬੁੱਧ ਬਲ ਦੀ ਕਿ ਇਹਨੂੰ ਅਸੀਂ ਵਿਚਾਰ ਲਈਏ, ਫਿਰ ਵੀ ਉੱਥੇ ਕਿਰਪਾ ਦੀ ਲੋੜ ਹੈ, ਹੋਰ ਤਾਕਤ ਦੀ ਲੋੜ ਹੈ। ਆਪਣੀ ਬੁੱਧ ਤੋਂ ਵੱਧ ਸਾਨੂੰ ਤਾਂ ਮਿਲੂਗਾ ਜੇ ਕਿਰਪਾ ਹੋਊਗੀ, ਵਰਨਾ ਓਨੀ ਅਸੀਂ ਚੀਜ਼ ਹੈ ਜੋ ਕੱਢ ਸਕਦੇ ਹਾਂ ਜਿੰਨੀ ਸਾਡੇ ਕੋਲ ਆਲਰੇਡੀ ਬੁੱਧ ਹੈ, ਇਹਦੇ ਵੱਧ ਨਹੀਂ ਕੱਢ ਸਕਦੇ। ਜੇ ਬੱਚਾ ਇੱਕ ਕਿਲੋ ਵਜਨ ਚੱਕ ਸਕਦਾ, ਇੱਕ ਕਿਲੋ ਹੀ ਚੱਕ ਸਕਦਾ, ਕਿਲੋ ਤੋਂ ਵੱਧ ਕਰ ਚੱਕੂਗਾ? ਜਦ ਉਹਦੇ ਸਰੀਰ 'ਚ ਬਲ ਹੋਰ ਆਜੂਗਾ, ਬਲ ਕਿੱਥੋਂ ਆਊ? ਕੁਛ ਖਾਣ ਤੋਂ, ਕੁਛ ਹਜ਼ਮ ਕਰਨ ਤੋਂ। ਜੇ ਕੁਛ ਗੁਰਬਾਣੀ ਦੀ ਸਾਡੇ ਸਮਝ 'ਚ ਆਊ ਨਵੀਂ ਗੱਲ, ਉਹਨੂੰ ਮੰਨਣੇ ਦੇ ਬਾਅਦ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ। ਜਿਵੇਂ ਬੱਚਾ ਰੋਜ਼ ਕੁਛ ਖਾਂਦਾ, ਰੋਜ਼ ਤਕੜਾ ਹੁੰਦਾ, ਇਵੇਂ ਰੋਜ਼ ਅਸੀਂ ਕੁਛ ਗੁਰਬਾਣੀ 'ਚੋਂ ਸਮਝਾਂਗੇ, ਰੋਜ਼ ਉਹਨੂੰ ਮੰਨਾਂਗੇ, ਰੋਜ਼ ਉਹਨੂੰ ਮਨ ਨੂੰ ਬਦਲਾਂਗੇ, ਤਾਂ ਉਹ ਸ਼ਕਤੀ ਬੁੱਧ ਬਲ ਹੋਊ ਪਹਿਲਾਂ। ਰੋਜ਼ ਦੇ ਥੋੜ੍ਹਾ 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 ਹੋਣ ਨਾਲ ਬਲ ਵੱਧਦਾ ਚਲੇ ਜਾਂਦਾ। ਚੱਬੜ ਚੱਲਣ ਰਤਨ ਸੇ ਦਾ ਮਤਲਬ ਇਹ ਚੱਬਣੀ ਹੈ ਬਾਣੀ, ਇਹ ਬਹੁਤ ਸਖ਼ਤ ਹੈ। ਰੋਟੀ ਕਾੜ ਕੀ ਹੈ? ਇਹ ਕਾੜ ਦੀ ਰੋਟੀ ਉੱਦਾਂ ਨਹੀਂ ਖਾ ਹੁੰਦੀ ਹੈ, ਇਹ ਕੜਾ ਪ੍ਰਸ਼ਾਦ ਨੇ ਵੀ ਮੂੰਹ 'ਚ ਪਾਇਆ, ਫਿਰ ਦੰਦਾਂ ਦੀ ਲੋੜ ਹੀ ਨਹੀਂ ਹੈ। ਕਾੜ ਦੀ ਰੋਟੀ ਤਾਂ ਕਿਹਾ ਸੀ, ਬੜੇ ਤਕੜੇ ਜਵਾਲੇ ਚਾਹੀਦੇ ਨੇ ਇਹਨੂੰ, ਬੜੀ ਤੱਕ ਪੂਰਾ ਜ਼ੋਰ ਲੱਗ ਕੇ ਇਹਨੇ ਚੱਬ ਹੋਣੀ ਹੈ, ਫਿਰ ਮਨ ਨੂੰ ਨਹੀਂ ਸਵਾਦ ਲੱਗਦਾ। ਇਹ ਸੱਚ, ਮਨ ਨੂੰ ਤਾਂ ਬਾਣੀ ਵੀ ਨਹੀਂ ਸਵਾਦ ਲੱਗਦੀ, ਕਾੜ ਦੀ ਰੋਟੀ ਮੂੰਹ 'ਚ ਪਾ ਕੇ ਸਵਾਦ ਲੱਗਦੀ ਹੈ। ਜਿਉਂ ਜਿਉਂ ਚੱਬੀ ਜਾਊਗਾ, ਜਿਉਂ ਜਿਉਂ ਚੱਬੀ ਜਾਊਗਾ, ਟੇਸਟ ਬਣਦਾ ਚਲਿਆ ਜਾਊਗਾ। ਰੋਟੀ ਹੁੰਦੀ ਹੈ ਰੁੱਖੀ, ਤੁਸੀਂ ਉਹਨੂੰ ਚੱਬੀ ਜਾਓ, ਚੱਬੀ ਜਾਓ, ਚੱਬੀ ਜਾਓ, ਮੂੰਹ 'ਚ ਰੱਖੋ ਔਰ ਮਿੱਠੀ ਹੋ ਜੂਗੀ। ਜਿੰਨਾ ਚਿਰ ਜ਼ਿਆਦਾ ਤੁਸੀਂ ਮੂੰਹ 'ਚ ਰੱਖੋਗੇ ਉਨਾ ਹੀ ਉਹ 'ਚ ਮਿਠਾਸ ਪੈਦਾ ਹੋ ਜੂ। ਗੁਰਬਾਣੀ ਉਨੀ ਉਹ ਮਿੱਠੀ ਹੁੰਦੀ ਚਲੀ ਜਾਊ ਜਿੰਨਾ ਤੁਸੀਂ ਵਿਚਾਰ ਕਰੀ ਜਾਓਗੇ, ਪਹਿਲਾਂ ਮਿੱਠੀ ਨਹੀਂ ਹੁੰਦੀ ਇੰਨੀ ਲੱਗਦੀ। ਜਿੰਨਾ ਵਿਚਾਰ ਵਾਰ ਵਾਰ ਕਰੋਗੇ ਉਨੀ ਉਹ ਮਿੱਠੀ ਲੱਗਦੀ ਚਲੀ ਜਾਊਗੀ, ਉਨੀ ਉਹ ਮਿੱਠੀ ਲੱਗਦੀ ਚਲੀ ਜਾਊਗੀ। ਜਿੰਨਾ ਮਨ ਸਚਿਹਰਾ ਹੁੰਦਾ ਚਲੇ ਜਾਊ, ਉਨੀ ਉਹ ਬਾਣੀ ਮਿੱਠੀ ਲੱਗਦੀ ਚਲੀ ਜਾਊ। ਜੇ ਮਿੱਠੀ ਲੱਗਦੀ ਹੋਵੇ ਤਾਂ ਅਸੀਂ ਮੰਨੀਏ ਨਾ, ਜਿਹੜੇ ਮਿੱਠੀ ਲੱਗਦੀ ਹੈ ਜਿਹਨਾਂ ਨੂੰ ਉਹ ਬਾਣੀ ਨੂੰ ਮੰਨਦੇ ਨੇ, ਜਿਹਨਾਂ ਨੂੰ ਮਿੱਠੀ ਨਹੀਂ ਲੱਗਦੀ ਉਹ ਜੋ ਮਰਜ਼ੀ ਕਹੀ ਜਾਣ, ਮੂੰਹ ਨਾਲ ਮਿੱਠੀ ਲੱਗਦੀ, ਮਿੱਠੀ ਉਹਨਾਂ ਨੂੰ ਲੱਗਦੀ ਨਹੀਂ, ਲੱਗੇ ਤਾਂ ਮੰਨਣ। ਅੰਦਰ ਜਾਣ ਨਾ ਦੇਣ, ਮਿੱਠਾ ਤਾਂ ਬਦੋ ਵਧੀ ਅੰਦਰ ਚਲਿਆ ਜਾਂਦਾ, ਅੰਦਰ ਕਿਉਂ ਨਹੀਂ ਜਾਂਦੀ ਬਾਣੀ ਸਾਡੇ? ਅਸਰ ਤਾਂ ਅੰਦਰ ਜਾ ਕੇ ਕਰਨਾ, ਮਿੱਠੀ ਨਹੀਂ ਲੱਗਦੀ ਸਾਨੂੰ।
ਨਾਨਕ ਮਨੋ ਨਾ ਵਿਸਰੈ ਗੁਣ ਨਿਧ ਗੋਬਿੰਦ ਰਾਏ।
ਮਨੋ ਨਾ ਹੁਣ ਇਸ ਅਵਸਥਾ ਚ ਜਾ ਕੇ ਪੋਸੀਬਲ ਹੈ ਮਨੋ ਨਾ ਵਿਸਰੈ, ਫਿਰ ਮਨੋ ਕਿਉਂ ਵਿਸਰੂਗਾ? ਭੁੱਖੇ ਉਹ ਚੀਜ਼ ਦੀ ਹੈ ਜਦੋਂ ਰੋਜ਼ ਟੇਸਟ ਲੱਗ ਜਾਂਦਾ। ਬੱਚਾ ਦੁੱਧ ਪੀਂਦਾ, ਰੋਜ਼ ਦੁੱਧ ਪੀਂਦਾ, ਵਾਰ ਵਾਰ ਦੁੱਧ ਪੀ ਜਾਂਦਾ, ਵਾਰ ਵਾਰ ਤੁਸੀਂ ਹੋਰ ਕੋਈ ਚੀਜ਼ ਖਾ ਕੇ ਦਿਖਾਓ। ਇੱਕ ਸਾਲ ਤੱਕ, ਡੇਢ ਸਾਲ ਤੱਕ ਬੱਚਾ ਦੁੱਧ ਪੀਂਦਾ ਨਾ, ਕਦੇ ਉਹਨੂੰ ਲੂਣ ਮਿਰਚ ਕੋਈ ਚੀਜ਼ ਦਿੰਦੇ ਹਾਂ ਆਪਾਂ? ਹੁਣ ਨਹੀਂ ਅਸੀਂ ਕਰ ਸਕਦੇ, ਦੁੱਧ ਪੀ ਸਕਦੇ। ਜੇ ਕਹੇ ਤੁਸੀਂ ਦੋ ਦਿਨ ਰੋਟੀ ਨਾ ਖਾਓ, ਇੱਕ ਦਿਨ ਵੀ ਰੋਟੀ ਨਾ ਖਾਓ, ਦੁੱਧ 'ਤੇ ਰਹੋ, ਸਾਨੂੰ ਮੁਸ਼ਕਿਲ ਹੋ ਜਾਂਦਾ। ਇਹ ਦੁੱਧ ਹੈ ਗੁਰਬਾਣੀ, ਸਾਡੇ ਟੇਸਟ ਹੋਰ ਨੇ, ਤੁਸੀਂ ਸੁਣ ਨਹੀਂ ਸਕਦੇ ਦੋ ਘੰਟੇ ਵੀ, ਕਿਉਂ ਨਹੀਂ ਸੁਣ ਸਕਦੇ? ਟੇਸਟ ਬਦਲ ਗਏ ਨਾ, ਬਾਲ ਬੁੱਧ ਨਹੀਂ ਰਹੀ ਸਾਡੀ। ਬਾਲ ਬੁੱਧ ਸੀ ਤਾਂ ਦੁੱਧ ਪੀਂਦਾ ਸੀ ਚੌਵੀ ਘੰਟੇ ਹੀ, ਤਾਂ ਧੰਨੇ ਪਾਇਆ ਬਾਲ ਬੁੱਧ। ਬਾਲ ਬੁੱਧ ਦਾ ਮਤਲਬ ਇਹ ਹੈ, ਬਾਲ ਬੁੱਧ ਚ ਇਕੱਲੇ ਦੁੱਧ ਚੰਗਾ ਲੱਗਦਾ, ਉਹਨੂੰ ਹੋਰ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਬਾਲ ਬੁੱਧ ਚ ਸਭ ਚੰਗਾ ਲੱਗਦਾ। ਫਿਰ ਟੇਸਟ ਬਦਲ ਜਾਂਦੇ ਨੇ, ਦੁਰਮਤ ਦਾ ਅਸਰ ਹੋ ਜਾਂਦਾ, ਮਾਇਆ ਦੇ ਪਦਾਰਥਾਂ ਦਾ ਅਸਰ ਹੋ ਜਾਂਦਾ। ਮਾਇਆ ਦੇ ਵਿੱਚ ਭਿੰਨ ਭਿੰਨ ਟੇਸਟ ਨੇ। ਧੰਨੇ ਪਾਇਆ ਬਾਲ ਬੁੱਧ, ਬਾਲ ਬੁੱਧ ਦੇ ਵਿੱਚ ਦੁੱਧ, ਪਹਿਲੇ ਪਿਆਰ ਲੱਗਾ ਥਣ ਦੁੱਧ, ਉਦੋਂ ਹੀ ਬਚਪਨ ਚ ਜਿਹੜਾ ਹੋ ਗਿਆ, ਦੂਆ ਲੱਗਾ ਹੀ ਨਾ ਟੇਸਟ, ਉਹ ਫਟਾਫਟ ਚਲਾ ਜਾਂਦਾ। ਇਸ ਕਰਕੇ ਜਿਹੜੇ ਬਚਪਨ ਚ ਧਰੂ ਪ੍ਰਹਲਾਦ ਵਰਗੇ ਇੱਕਦਮ ਹੋ ਗਏ ਨਾ ਬ੍ਰਹਮ ਗਿਆਨੀ, ਉਹ ਦੂਆ ਟੇਸਟ ਨਹੀਂ ਲੱਗਿਆ ਉਹਨਾਂ ਨੂੰ। ਭਾਈ ਉਹ ਕਹਿੰਦਾ ਮੇਰੀ ਪੱਟੀਆਂ ਲਿਖਦੇ ਸ੍ਰੀ ਗੋਪਾਲ, ਮੈਂ ਰਾਮ ਨਾ ਛੋਡੂ ਗੁਰਿਆ, ਇੱਕ ਰਾਮ ਨਾ ਛੋਡੂ ਗੁਰਿਆ ਕਾਲ, ਮੈਂ ਨੀ ਰਾਮ ਛੱਡਣਾ।
ਨਾਨਕ ਮਨੋ ਨਾ ਵਿਸਰੈ ਗੁਣ ਨਿਧੀ ਗੋਬਿੰਦ ਰਾਏ।
ਮਨੋ ਨਾ ਵਿਸਰੈ, ਕੌਣ ਨਾ ਵਿਸਰੈ? ਗੁਣ ਨਿਧ, ਜਿਹੜੇ ਗੁਣਾਂ ਦਾ ਸਮੁੰਦਰ ਹੈ, ਖਜ਼ਾਨਾ ਹੈ, ਔਰ ਉਹ ਕੌਣ ਹੈ? ਗੋਬਿੰਦ ਰਾਏ, ਗੋਬਿੰਦ ਹੈ ਮੇਰਾ ਵੈਦ ਗੁਰੂ ਗੋਬਿੰਦਾ, ਗੋਬਿੰਦ ਹੈ ਉਹ ਬਿੰਦੂ ਹੈ, ਉਹ ਜਗ੍ਹਾ ਹੈ ਜਿੱਥੇ ਜਾ ਕੇ ਸੁਰਤ ਨੇ, ਜਿਹੜਾ ਸੁਰਤ ਦਾ ਟਾਰਗੇਟ ਹੈ ਉਹ ਬਿੰਦੂ ਹੈ, ਜਿਹੜਾ ਨਾ ਸੁਰਤ ਦਾ ਟਾਰਗੇਟ ਹੈ ਉਹ ਗੋਬਿੰਦ ਹੈ, ਜਿੱਥੇ ਜਾ ਕੇ ਸੁਰਤ ਦੀ ਮੰਜ਼ਿਲ ਸਮਾਪਤ ਹੋਣੀ ਹੈ, ਜਿੱਥੇ ਸੁਰਤ ਨੇ ਉੱਪੜਨਾ ਹੈ। ਉੱਪੜਨਾ ਕੋਈ ਬਿੰਦੂ ਹੁੰਦਾ, ਸਾਡਾ ਟਾਰਗੇਟ ਹੁੰਦਾ, ਉੱਥੇ ਜਾ ਕੇ ਸੁਰਤ ਨੇ ਸਮਾ ਜਾਣਾ, ਸ਼ਬਦ ਦੇ ਵਿੱਚ ਸੁਰਤ ਨੇ ਸਮਾ ਜਾਣਾ। ਉੱਥੇ ਜਿਹੜਾ ਮਨ ਨੇ ਸਮਾ ਜਾਣਾ, ਉੱਥੇ ਜਾ ਕੇ ਟਿਕ ਜਾਣਾ ਧਿਆਨ, ਜਿਵੇਂ ਸਮੁੰਦਰ ਚ ਜਾ ਕੇ ਦਰਿਆ ਦਾ ਪਾਣੀ ਟਿਕ ਜਾਂਦਾ, ਸਮਾ ਜਾਂਦਾ, ਟਿਕ ਜਾਂਦਾ।
ਪੌੜੀ ਟਹਿਲ ਕਰੋ ਤੋ ਏਕ ਕੀ, ਜਾ ਤੇ ਬਿਰਥਾ ਨਾ ਹੋਏ।
ਟਹਿਲ ਕਰੋ ਤੋ ਏਕ ਕੀ, ਜੇ ਇੱਕ ਦੀ ਟਹਿਲ ਕਰਨੀ ਹੈ, ਨਿਰਾਕਾਰੀ ਦੁਨੀਆਂ ਚ ਹੋ ਸਕਦੀ, ਨਿਰਾਕਾਰੀ ਦੁਨੀਆਂ ਦੇ ਵਿੱਚ ਇੱਕ ਦੀ ਟਹਿਲ ਹੋ ਸਕਦੀ ਹੈ, ਇਹ ਸੰਸਾਰ ਚ ਇੱਕ ਦੀ ਟਹਿਲ ਨਹੀਂ ਹੋ ਸਕਦੀ। ਹੋ ਤਾਂ ਸਕਦੀ ਇੱਕ ਦੀ, ਇਹ ਇੱਕ ਹੀ ਟਹਿਲ ਵਿੱਚ ਸਾਰਿਆਂ ਦੀ ਟਹਿਲ ਆ ਜਾਣੀ ਹੈ। ਜਿਹੜੀ ਇੱਕ ਹੀ ਟਹਿਲ ਹੈ ਨਾ, ਉਹਦੇ ਸਭ ਦੀ ਟਹਿਲ ਆ ਜਾਣੀ। ਜੇ ਬਾਹਰ ਇੱਕ ਹੀ ਟਹਿਲ ਕਰੋਗੇ ਤਾਂ ਉਹ ਇੱਕ ਦੀ ਹੀ ਕਰੋਗੇ, ਦੂਜੇ ਦੀ ਨਹੀਂ ਕਰ ਸਕਦੇ। ਜੇ ਨਿਰਾਕਾਰੀ ਦੁਨੀਆਂ 'ਚ ਜੇ ਆਤਮਾ ਦੀ ਟਹਿਲ ਕਰੋਗੇ ਤੁਸੀਂ, ਤਾਂ ਸਾਰੀਆਂ ਹੀ ਆਤਮਾਵਾਂ ਦੀ ਟਹਿਲ ਆ ਜਾਂਦੀ। ਜੇ ਆਤਮਾ ਦੀ ਖੁਰਾਕ ਵੰਡੋਗੇ ਤੁਸੀਂ, ਐਂ ਕਹਿ ਲੈਂਦੇ, ਤਾਂ ਸਾਰੀਆਂ ਆਤਮਾ ਸਾਰਿਆਂ 'ਚ ਆਤਮਾ ਹੀ ਹੈ। ਆਦਮੀਆਂ ਦਾ ਸੁਭਾਵ ਖਾਣ ਦਾ ਅੱਡ ਅੱਡ ਚੀਜ਼ ਹੈ, ਪਸੰਦ ਅੱਡ ਅੱਡ ਸਰੀਰ ਕਰਕੇ, ਸਰੀਰ ਕਰਕੇ ਜਿਹੜਾ ਸੁਭਾਅ ਨੂੰ ਆ ਅੰਤਰਾਤਮਾ ਦੀ ਖੁਰਾਕ ਇੱਕ ਮਨ ਕਰਕੇ ਨਹੀਂ ਤੁਸੀਂ ਰਹਿਲ ਕਰਨੀ ਕਿਸੇ ਦੀ ਬਿਲਕੁਲ ਨਹੀਂ ਕਰਨੀ ਮਨ ਦਾ ਸੁਭਾਅ ਮਨ ਸਰੀਰ ਨਾਲ ਜੁੜਿਆ ਹੋਇਆ ਮਨ ਦਾ ਟੇਸਟ ਸਰੀਰ ਵਾਲਾ ਟੇਸਟ ਹੈ ਅੰਤਰਾਤਮਾ ਦੀ ਤੇ ਕਰਨੀ ਨੇ ਤੁਸੀਂ
ਸਾਧ ਸੇਵ ਸੁਖ ਪਾਏ
ਹਾਂ ਉਹੀ ਸਾਧ ਸੇਵ ਅੰਤਰਾਤਮਾ ਹੀ ਸਾਧ ਹੈ ਔਰ ਕੌਣ ਹੈ ਇਹ ਤਾਂ ਅਸਾਧ ਹੈ ਅੰਤਰਾਤਮਾ ਦੀ ਖੁਰਾਕ ਹੈ ਜੋ ਉਹਦੀ ਖੁਰਾਕ ਸੱਚ ਹੈ ਸੱਚ ਖਾਣਾ ਸੱਚ ਪਹਿਨਣਾ ਜੇ ਸੱਚ ਦੀ ਗੱਲ ਕਰੋਗੇ ਸਾਰਿਆਂ ਨੂੰ ਚੰਗੀ ਲੱਗੂਗੀ ਗੁਰਬਾਣੀ ਸਾਰਿਆਂ ਨੂੰ ਕਿਉਂ ਚੰਗੀ ਲੱਗਦੀ ਹੈ ਸੱਚ ਦੀ ਗੱਲ ਕਰਦੀ ਹੈ ਗੁਰਬਾਣੀ ਨਾਲ ਸਾਰੇ ਸਹਿਮਤ ਨੇ ਸਿੱਖਾਂ ਨਾਲ ਕੋਈ ਵੀ ਸਹਿਮਤ ਨਹੀਂ ਸਿੱਖ ਤਾਂ ਆਪਸ ਵਿੱਚ ਹੀ ਸਹਿਮਤ ਨਹੀਂ ਇੱਕ ਦੂਏ ਨਾਲ ਸਿੱਖਾਂ ਨਾਲ ਦੂਆ ਕੌਣ ਸਹਿਮਤ ਹੋਵੇ ਤਾਂ ਆਪਸ ਵਿੱਚ ਹੀ ਸਹਿਮਤ ਨਹੀਂ ਜਿੱਦਣ ਸਿੱਖ ਗੁਰਬਾਣੀ ਤੇ ਖੜ ਗਏ ਨਾ ਆ ਕੇ ਸਿੱਖ ਬਣ ਗਏ ਐ ਕਹਿ ਲੋ ਹੁਣ ਤਾਂ ਅਖੌਤੀ ਸਿੱਖ ਨੇ ਅਖੌਤੀ ਸੋ ਕਾਲ ਸਿੱਖ ਨੇ ਕਹਿੰਦੇ ਰਹੇ ਸੀ ਸਿੱਖਾਂ ਸਿਖਾਣੀ ਪਰ ਜਿਹੜਾ ਸਿੱਖ ਹੈ ਇਹ ਹੋਜੂਗਾ ਉਹਦੇ ਨਾਲ ਸਾਰੇ ਸਹਿਮਤ ਹੋ ਜਾਣਗੇ ਉਹ ਭਾਵੇਂ ਸਾਰਿਆਂ ਨਾਲ ਸਹਿਮਤ ਨਾ ਹੋਵੇ ਕਿਉਂਕਿ ਸਾਰੇ ਸੱਚ ਤੇ ਹੈ ਨਹੀਂ ਉਹ ਸਹਿਮਤ ਉਹਨਾਂ ਇਸ ਕਰਕੇ ਗੁਰਮਤ ਸਾਰੀਆਂ ਮਤਾਂ ਨਾਲ ਸਹਿਮਤ ਨਹੀਂ ਗੁਰਮਤ ਨਾਲ ਸਾਰੀਆਂ ਮਤਾਂ ਸਹਿਮਤ ਨੇ ਗੁਰਮਤ ਨੂੰ ਮੁਸਲਮਾਨ ਵੀ ਨਹੀਂ ਕਹਿੰਦੇ ਗਲਤ ਹੈ ਗੁਰਮਤ ਨੂੰ ਹਿੰਦੂ ਵੀ ਨਹੀਂ ਕਹਿੰਦੇ ਗਲਤ ਹੈ ਗੁਰਮਤ ਨੂੰ ਈਸਾਈ ਵੀ ਨਹੀਂ ਕਹਿੰਦੇ ਗਲਤ ਹੈ ਪਰ ਗੁਰਮਤ ਉਹਨਾਂ ਮਤਾਂ ਨਾਲ ਸਹਿਮਤ ਨਹੀਂ ਇਹ ਫਰਕ ਹੈ ਅਸੀਂ ਸਾਰਿਆਂ ਨਾਲ ਸਹਿਮਤ ਨਹੀਂ ਹੋਣਾ ਬਿਲਕੁਲ ਇਹ ਗਲਤ ਹੈ ਸਿੱਖ ਸਾਰਿਆਂ ਨੂੰ ਨਾਲ ਸਹਿਮਤ ਨਹੀਂ ਹੋ ਸਕਦਾ ਸਾਰੇ ਤੇ ਝੂਠੇ ਨੇ ਫਿਰ ਝੂਠਿਆਂ ਨਾਲ ਸੱਚਾ ਕਿਵੇਂ ਸਹਿਮਤ ਹੋਜੂ ਜਿਹੜਾ ਝੂਠ ਛੱਡ ਦੂ ਉਹਦੇ ਨਾਲ ਸਹਿਮਤ ਉਹ ਤਾਂ ਫਿਰ ਉਹਦੇ ਵਰਗਾ ਹੀ ਹੋ ਗਿਆ ਜਿਹਨੇ ਝੂਠ ਛੱਡਤਾ ਉਹ ਤਾਂ ਫਿਰ ਉਹਦੇ ਵਰਗਾ ਹੀ ਹੋ ਗਿਆ ਗੁਰਮਤ ਸਾਰਿਆਂ ਨਾਲ ਸਹਿਮਤ ਨਹੀਂ ਹੈ ਸੱਚ ਸਾਰਿਆਂ ਨਾਲ ਸਹਿਮਤ ਨਹੀਂ ਹੈ ਪਰਮੇਸ਼ਰ ਸਾਰਿਆਂ ਨਾਲ ਸਹਿਮਤ ਨਹੀਂ ਹੈ ਇਸ ਕਰਕੇ ਪਰਮੇਸ਼ਰ ਭਾਣੇ ਨਾਲ ਵੀ ਦੇ ਭਾਣੇ ਨਾਲ ਵੀ ਸਾਰੇ ਸਹਿਮਤ ਨਹੀਂ ਪਰਮੇਸ਼ਰ ਦੇ ਭਾਣੇ ਨੂੰ ਆਪਣੇ ਨਾਲ ਸਹਿਮਤ ਕਰਨ ਪਿੱਛੇ ਹੀ ਆਦਮੀ ਫਿਰਦਾ ਵੀ ਜੋ ਮੈਂ ਚਾਹੁੰਦਾ ਹੋਵੇ ਭਾਣੇ 'ਚ ਚੱਲਣ ਦਾ ਮਤਲਬ ਕੀ ਹੈ ਸੱਚ ਨਾਲ ਸਹਿਮਤ ਹੋਣਾ ਜਿਹੜਾ ਭਾਣੇ ਚੱਲਦਾ ਸੱਚ ਪਰਮੇਸ਼ਰ ਨਾਲ ਸਹਿਮਤ ਹੈ ਜਿਹੜਾ ਭਾਣੇ 'ਚ ਨਹੀਂ ਚੱਲਦਾ ਉਹ ਸਹਿਮਤ ਨਹੀਂ ਕਿਵੇਂ ਪਤਾ ਲੱਗੂ ਸਹਿਮਤ ਬੇਸਹਿਮਤੀ ਦਾ ਹੋਰ ਕੀ ਤਰੀਕਾ ਕੀ ਮੀਟਰ ਹੈ ਕੋਈ ਮੀਟਰ ਨਹੀਂ ਹੈ ਪਰਮੇਸ਼ਰ ਨਾਲ ਸਹਿਮਤ ਹੈ ਆਦਮੀ ਕੋਲ ਜੋ ਭਾਣਾ ਉਹਦਾ ਜੋ ਕਰ ਰਿਹਾ ਉਹਦੇ ਨਾਲ ਸਹਿਮਤ ਹਾਂ ਅਸੀਂ ਜੇ ਭਾਣਾ ਮਿੱਠਾ ਲੱਗਦਾ ਸਹਿਮਤ ਹਾਂ ਜੇ ਨਹੀਂ ਮਿੱਠਾ ਲੱਗਦਾ ਸਹਿਮਤ ਨਹੀਂ ਦੁਨੀਆਂ ਨਹੀਂ ਸਹਿਮਤ ਹੈ ਮੂੰਹ ਤੋਂ ਜੋ ਕਹਿੰਦੀ ਹੈ ਭਾਵੇਂ ਰੱਬ ਨੂੰ ਕਹਿੰਦੇ ਉਹ ਕਹਿੰਦਾ ਜਿਹੜਾ ਮੇਰਾ ਮੇਰੇ ਵਾਸਤੇ ਰੱਬ ਹੈ ਯਾ ਰੱਬ ਵਾਸਤੇ ਮੈਂ ਕੋਈ ਵੀ ਨਹੀਂ ਐਂ ਕਹਿੰਦਾ ਹਰੇਕ ਆਦਮੀ ਭਾਣੇ ਨਾਲ ਸਹਿਮਤ ਕੋਈ ਵੀ ਨਹੀਂ ਬਹੁਤ ਬੜੇ ਭੁਲੇਖੇ ਚ ਨੇ ਇਸੇ ਨੂੰ ਭਰਮ ਕਹਿੰਦੇ ਨੇ ਜਿਹੜਾ ਉਹਦੇ ਭਾਣੇ ਨਾਲ ਸਹਿਮਤ ਨਹੀਂ ਉਹ ਸੱਚ ਨਾਲ ਸਹਿਮਤ ਨਹੀਂ ਹੈ ਸਿੱਖ ਖੁਦ ਨਹੀਂ ਸਹਿਮਤ ਸਿੱਖ ਖੁਦ ਨਹੀਂ ਸਹਿਮਤ ਸਿੱਖੀ ਸਿਰਫ ਭਾਣੇ ਨਾਲ ਸਹਿਮਤ ਹੋਣ ਤੇ ਹੀ ਜ਼ੋਰ ਦਿੰਦੀ ਹੈ ਸਾਰੇ ਗੁਰ ਕੇ ਭਾਣੇ ਚੱਲ ਮਨ ਮੇਰੇ ਪੜ੍ਹਨ ਦੀ ਕੀ ਲੋੜ ਹੈ ਜਾਂ ਚੱਲਣਾ ਹੀ ਨਹੀਂ ਜਾਂ ਮਨ ਨੂੰ ਮਨਾਉਣਾ ਹੀ ਨਹੀਂ ਚੱਲਣ ਦਾ ਫਿਰ ਮੂੰਹ ਨਾਲ ਕਹਿਣ ਦੀ ਲੋੜ ਹੈ ਮਨ ਨਹੀਂ ਚਾਹੁੰਦਾ ਚੱਲਣਾ ਪਰ ਮੂੰਹ ਵਿੱਚ ਹੈ ਚੱਲਣਾ ਜਿਨ ਮਨ ਹੋਰ ਮੁੱਖ ਹੋਰ ਕਾਢੇ ਕੱਚਿਆ ਇਹ ਵੀ ਲਿਖਿਆ ਹੋਇਆ ਸੀ ਇਹ ਵੀ ਪੜ੍ਹਿਆ ਹੋਇਆ ਸੀ ਉੱਤੇ ਉੱਤੇ ਦੀ ਨਗਾਤੀ ਬਾਣੀ ਸਾਰੀ ਉਹ ਪੜ੍ਹ ਕੇ ਸਿੱਖੀ ਕਿੱਥੋਂ ਪੈਦਾ ਹੋਣੀ ਸੀ ਕਦੇ ਨਾ ਪੈਦਾ ਹੋਣੀ ਸੀ ਸਭ ਕੁਛ ਹਵਾ 'ਚ ਹੈ ਹਵਾ 'ਚ ਹਲ ਚੱਲਦੇ ਨੇ ਹਵਾ 'ਚ ਬੀਜ ਬੀਜੇ ਜਾਂਦੇ ਨੇ ਹਵਾ ਦੇ ਵਿੱਚ ਗੁੱਡ ਹੁੰਦੇ ਨੇ ਹਵਾ ਜੇ ਵੱਡ ਹੁੰਦੇ ਨੇ ਤੇ ਫਿਰ ਖਲਵਾੜੇ ਨਾਲ ਹੀ ਥਾਂ ਖਲਵਾੜੇ ਦੀ ਕੀ ਲੋੜ ਹੈ, ਸਭ ਕੁਝ ਹਵਾ ਚ ਹੈ। ਖਲਵਾੜਾ ਤਾਂ ਜਦ ਹੋਊ ਜਾਂ ਜ਼ਮੀਨ ਚ ਬੀਜੂ ਕੁਛ ਉੱਤੇ ਜੰਮੂ, ਫਿਰ ਖਲਵਾੜੇ ਦੀ ਲੋੜ ਪਊਗੀ। ਹੈ ਤਾਂ ਸਭ ਕੁਝ ਹਵਾ ਚ, ਮੂੰਹ ਪਾ ਕੇ ਆਪ ਉਹ ਹਵਾ ਹੀ ਹੈ। ਇਹ ਗੱਲਾਂ ਬਾਤੀਆਂ ਹੋਈਆਂ ਸਿੱਖੀ ਖੇਤੀ, ਪ੍ਰੈਕਟੀਕਲੀ ਕੋਈ ਖੇਤੀ ਨਹੀਂ ਸਿੱਖੀ। ਜਿਹੋ ਜਿਹੇ ਹੋਰ ਲੋਕ ਨੇ ਉਹੋ ਜਿਹੇ ਸਿੱਖ ਨੇ, ਕਿ ਇਹੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੈ। ਜੋ ਕਹਿਣਾ ਉਹਦੀ ਗੱਲ ਨਾ ਮੰਨਣੀ, ਇਹ ਸਤਿਕਾਰ ਹੁੰਦਾ। ਜਿਹੜਾ ਸਰਕਾਰ ਦਾ ਇਹ ਆਗਿਆ ਚ ਨਹੀਂ ਚੱਲਦਾ, ਸਰਕਾਰ ਦਾ ਸਤਿਕਾਰ ਨਹੀਂ ਕਰਦਾ, ਬਾਗੀ ਹੁੰਦਾ, ਉਹ ਬਾਗੀ ਸਤਿਕਾਰ ਵਾਲਾ ਹੁੰਦਾ। ਜਿਹੜਾ ਪਿਓ ਦੇ ਕਹਿਣਾ ਨਹੀਂ ਚੱਲਦਾ, ਪਿਓ ਬੇਦਖਲ ਕਰ ਦਿੰਦਾ, ਉਹਨੂੰ ਕਰਦੇ ਨਹੀਂ ਬੇਦਖਲ। ਗੁਰੂ ਨੇ ਬੇਦਖਲ ਕੀਤੇ ਨੇ ਸਿੱਖ, ਇਹ ਕਹਿੰਦੇ ਹੋਣਗੇ ਨਾ ਮੰਨਣੇ ਬੇਦਖਲਾਂ ਸੀ, ਇਹ ਨਾ ਮੰਨਣ ਬੇਦਖਲਾਂ। ਉਹ ਨਾ ਮੰਨੇ ਜਿਹੜਾ ਬੇਦਖਲ, ਦੇਖੋ ਨਾ ਬਾਪ ਨੇ ਬੇਦਖਲ ਕਰਤਾ, ਉਹ ਨਾ ਮੰਨੇ ਮੈਂ ਨਹੀਂ ਬੇਦਖਲ। ਕੋਰਟ ਸਰਕਾਰ ਬੇਦਖਲ ਮੰਨੂਗੀ, ਗੁਰੂ ਕਹੇ ਮੇਰੇ ਸਿੱਖ ਨੇ। ਅਸੀਂ ਚਾਹੇ ਕਹੀਏ ਵੀ ਸਾਨੂੰ ਤਾਂ ਪਤਾ ਨਹੀਂ, ਗੁਰੂ ਨੂੰ ਪਤਾ ਸਿੱਖਾਂ ਦੇ ਨਹੀਂ ਸਿੱਖ, ਕਿਉਂਕਿ ਕੱਚ ਪਕਾਈ ਉੱਥੇ ਭਾਈ ਨਾਨਕ ਗਿਆ ਜਾਪੇ ਜਾਈ। ਦਰਗਾਹ ਗਏ ਤੇ ਪਤਾ ਲੱਗੂਗਾ ਸਾਡੇ ਚ ਕੱਚ ਕਿੰਨਾ ਹੈ, ਪੱਕ ਕਿੰਨਾ ਹੈ, ਕਿੰਨੇ ਸਿੱਖਾਂ ਕਿੰਨੇ ਕੱਚੇ ਰਹਿ ਗਏ। ਇਹ ਤਾਂ ਉੱਥੇ ਪਤਾ ਲੱਗੂ, ਅਸੀਂ ਤਾਂ ਹੁਣੇ ਦਾਵਾ ਕਰ ਲਿਆ ਸੀ ਸਿੱਖ, ਅਸੀਂ ਤਾਂ ਹੁਣੇ ਦਾਵਾ ਕਰ ਲਿਆ ਸਿੱਖਾਂ। ਗੁਰਬਾਣੀ ਕੁਛ ਹੋਰ ਕਹਿੰਦੀ ਹੈ, ਜਿਹੜਾ ਖੋਟਾ ਹੋਊ ਬਾਹਰ ਸਿਰ ਦੇਣਾ, ਜਿਹੜਾ ਖਰਾ ਹੋ ਗਿਆ ਨੇ ਪਾਲਣ, ਤੇ ਉਹਦਾ ਦਰਗਾਹ ਪਤਾ ਲੱਗੂ ਜਾ ਕੇ। ਤੁਸੀਂ ਕਿਵੇਂ ਕਹਿੰਦੇ ਹੋ ਅਸੀਂ ਸਿੱਖਾਂ? ਮਹਾਂਕਾਰੀ ਨੇ, ਮਹਾਂਮੂਰਖ ਨੇ ਜਿਹੜੇ ਇਹ ਕਹਿੰਦੇ ਨੇ, ਘੋਰ ਮੂਰਖੰਦ ਘੋਰ ਨੇ, ਅਗਿਆਨੀ ਨੇ ਜਿਹੜੇ ਇਹ ਕਹਿੰਦੇ ਨੇ ਸਿੱਖ ਹਾਂ ਕਿ ਨਹੀਂ ਆ, ਇਹ ਜਾ ਕੇ ਪਤਾ ਲੱਗੂ ਦਰਗਾਹ 'ਚ। ਦੇਖੋ ਜੀ, ਇਹ ਤਾਂ ਜਦ ਸਰਾਫ ਦੇ ਕੋਲ ਜਾਊਗਾ, ਉਹਨੇ ਦੱਸਣਾ ਕੱਚ ਪੱਕ, ਆਪੇ ਕਹੀ ਜਾਵੇ ਸਿੱਖੀ ਧੱਕੇ ਨਾਲ ਲੈਣ ਵਾਲੀ ਚੀਜ਼ ਹੈ, ਇਹ ਧੱਕੇ ਨਾਲ ਲੈਣ ਵਾਲੀ ਚੀਜ਼ ਹੈ, ਇਹ ਤਾਂ ਧੱਕੇ ਨਾਲ ਐਂਟਰ ਹੋਣਾ ਚਾਹੁੰਦੇ ਨੇ ਸੱਚਖੰਡ 'ਚ, ਕਿਸੇ ਨੇ ਨਹੀਂ ਐਂਟਰੀ ਦੇਣੀ। ਸਿੱਖੀ ਦਾ ਰਾਹ ਅਲੱਗ ਹੈ, ਇਹ ਰਾਹ ਹੀ ਨਹੀਂ ਸਿੱਖੀ ਵਾਲਾ, ਅਜੇ ਤਾਂ ਇਹ ਰਾਹ ਹੀ ਨਹੀਂ ਪਏ ਸਿੱਖੀ ਵਾਲੇ। ਸਿੱਖੀ ਵਾਲਾ ਰਾਹ ਤਾਂ ਹੋਰ ਹੈ, ਇਹਦਾ ਜੋ ਮਾਇਆ ਦੇ ਰਾਹ ਪਏ ਹੋਏ, ਲੋਕਾਂ ਨਾਲ ਲੜਨ ਵਾਲੇ ਰਾਹ ਪਏ ਹੋਏ। ਸਿੱਖ ਆਪ ਬਣਨਾ, ਲੋਕਾਂ ਨੂੰ ਨਹੀਂ ਬਣਾਉਣਾ। ਲੋਕਾਂ ਨੂੰ ਸਿੱਖੀ ਦੀ ਗੱਲ ਦੱਸ ਦਈਦੀ ਹੁੰਦੀ ਹੈ, ਕੋਈ ਬਣੇ ਕੋਈ ਨਾ ਬਣੇ, ਆਪ ਬਣੀ ਦਾ ਹੁੰਦਾ ਸਿੱਖ। ਜਿੰਨੇ ਭਗਤ ਨੇ ਆਪ ਹੀ ਬਣੇ ਨੇ, ਆਪ ਬਣਨ ਵਾਲੀ ਚੀਜ਼ ਹੈ, ਕੋਈ ਨਹੀਂ ਬਣੂ ਨਾ ਬਣੇ। ਸੁੱਖ ਆਪ ਨੂੰ ਹੋਣਾ, ਜਨਮ ਮਰਨ ਆਪ ਦਾ ਕੱਟਿਆ ਜਾਣਾ, ਸਿੱਖੀ ਨਾਲ ਜਨਮ ਮਰਨ ਕੱਟ ਹੋਣਾ। ਕੁਰਸੀਆਂ ਨਹੀਂ ਮਿਲਣੀਆਂ ਇੱਥੇ ਸੰਸਾਰ ਦੀਆਂ ਕੁਰਸੀਆਂ ਦਾ, ਜਿਹਨਾਂ ਦੇ ਅੰਦਰ ਕੁਰਸੀਆਂ ਦੀ ਭੁੱਖ ਆ, ਉਹਦਾ ਜਨਮ ਮਰਨ ਕੱਟੇ ਨਹੀਂ ਹੋਣਾ, ਉਹ ਤਾਂ ਸਿੱਖੀ ਦਾ ਰਾਹ ਫੜੇ ਨਹੀਂ ਸਕਦਾ। ਜਿਹਦੇ ਅੰਦਰ ਕੁਰਸੀ ਦੀ ਭੁੱਖ ਹੈ, ਦੁਨੀਆ ਦੀ ਵਡਿਆਈ ਦੀ ਭੁੱਖ ਹੈ, ਉਹ ਸਿੱਖੀ ਦੇ ਮਾਰਗ ਤੋਂ ਬਿਲਕੁਲ ਉਲਟ ਚੱਲੇ, 180 ਡਿਗਰੀ 'ਤੇ ਉਲਟ ਚੱਲਦੇ ਆ, ਪੂਰਾ 180 ਡਿਗਰੀ 'ਤੇ ਐਗਜੈਕਟ। ਜਿਹਦੇ ਅੰਦਰ ਕੁਰਸੀ ਦੀ ਭੁੱਖ, ਉਹ ਸਿੱਖ ਹੋ ਹੀ ਨਹੀਂ ਸਕਦਾ, ਕਦੇ ਨਹੀਂ ਹੋ ਸਕਦਾ ਸਿੱਖ, ਜਿੰਨਾ ਚਿਰ ਆਊਟਰ ਨਹੀਂ ਕਰਦਾ। ਚੰਗੇ ਚੰਗੇ ਗਾਲਤੇ ਇਸ ਭੁੱਖ ਨੇ, ਮਿਸਲਾਂ ਵਾਲੇ ਸਾਰੇ ਗਾਲਤੇ, ਅਤੇ ਜਦ ਭੁੱਖ ਪੈਦਾ ਹੋਈ ਸਾਰੇ ਮਿਸਲਾਂ ਵਾਲੇ ਗਾਲਤੇ, ਕੱਖ ਨਹੀਂ ਰਿਹਾ ਬੱਲੇ।
ਟਹਿਲ ਕਰੋ ਤੋ ਇੱਕ ਕੀ ਜਾਂ ਤੇ ਬਿਰਥਾ ਨਾ ਕੋਈ।
ਦੇਖੋ, ਟਹਿਲ ਕਰੋ ਤੋ ਇੱਕ ਕੀ, ਤੁਸੀਂ ਟਹਿਲ ਕਿਹਦੀ ਕਰਦੇ ਹੋ? ਲੰਗਰ ਲਾਉਣੇ ਟਹਿਲ ਨਹੀਂ ਹੈ, ਕਟਹਿਲ ਨਹੀਂ ਹੈ। ਸਕੂਲ ਖੋਲ ਲਏ ਕੰਮ ਸਿੱਖਾਂ ਦਾ ਨਹੀਂ ਹੈ, ਸਿੱਖੀ ਦਾ ਕੰਮ ਨਹੀਂ ਹੈ। ਕਾਲਜ ਖੋਲ ਲਏ ਸਿੱਖੀ ਦਾ ਕੰਮ ਨਹੀਂ ਹੈ। ਟਹਿਲ ਇੱਕ ਦੀ ਕਰਨ ਨੂੰ ਕਿਹਾ ਗੁਰੂ ਤਾਂ ਇਹ ਕਹਿੰਦਾ ਇਹ ਮਨਮੁੱਖ ਨੇ, ਮਨਮੁੱਖ ਵਾਲੇ ਕੰਮ ਹੋ ਰਹੇ ਨੇ, ਗੁਰੂ ਨੂੰ ਕੋਈ ਨਹੀਂ ਪੁੱਛਦਾ। ਗੁਰੂ ਦੀ ਗੋਲਕ ਹੈ, ਮਰਜ਼ੀ ਨਾਲ ਆਪ ਖਰਚ ਕਰਦੇ ਹਾਂ, ਗੁਰੂ ਤੋਂ ਪੁੱਛਿਆ ਨਹੀਂ ਕਿੱਥੇ ਖਰਚ ਕਰੀਏ। ਮਰਜ਼ੀ ਆਪਣੀ ਚੱਲਦੀ ਹੈ, ਗੁਰੂ ਤੋਂ ਪੁੱਛਿਆ ਹੀ ਕੋਈ ਨਹੀਂ ਕੀ ਕਰੀਏ। ਉਹਦੀ ਸਜ਼ਾ ਕੌਣ ਕੱਟੂ? ਸਜ਼ਾ ਇਹੀ ਕੱਟਣਗੇ, ਹੋਰ ਕੌਣ ਕੱਟੂ? ਸਜ਼ਾ ਇਹੀ ਭੁਗਤਣਗੇ। ਭੁਗਤ ਵੀ ਰਹੇ ਨੇ, ਨਾ ਮੰਨਣ ਮੰਨਣ ਨੂੰ ਕੌਣ ਮੰਨਦਾ? ਟਹਿਲ ਕਰੋ ਤੁਮ,
ਇੱਕ ਕੀ ਜਾਤ ਬਿਰਥਾ ਨਾ ਕੋਈ,
ਜਾਤ ਬਿਰਥਾ ਨਾ ਕੋਈ। ਉਹ ਇੱਕ ਕੌਣ ਹੈ ਜਿਹਦੇ ਬਿਰਥਾ ਕੋਈ ਨਹੀਂ, ਵਾਂਝਾ ਕੋਈ ਨਹੀਂ? ਉਹ ਕੀ ਆ ਹੁਕਮ ਹੈ? ਹੁਕਮ ਦੇ ਬਾਹਰ ਦੱਸੋ ਕੌਣ? ਹੁਕਮ ਹੈ ਅੰਦਰ ਸਭ ਕੋ, ਜਿਉਂ ਤੂੰ ਚਲਾਏ ਤਿਵੇਂ ਚੱਲਾਂ, ਸਵਾਮੀ ਜਿਵੇਂ ਉਹ ਚਲਾਉਂਦਾ ਉਵੇਂ ਚੱਲੋ, ਇਹੀ ਟਹਿਲ ਹੈ। ਉਹਦੀ ਟਹਿਲ ਕੀ ਹੈ? ਜਿਵੇਂ ਉਹ ਚਲਾਉਂਦਾ ਉਵੇਂ ਚੱਲੋ। ਉਹਦਾ ਕੰਮ ਕੀ ਹੈ? ਉਹਦਾ ਕੰਮ ਹੈ ਲੋਕਾਂ ਨੂੰ ਗਿਆਨ ਦੇਣਾ। ਗੁਰੂ ਹੈ ਉਹ, ਗੁਰੂ ਦਾ ਕੰਮ ਹੈ ਗਿਆਨ ਦੇਣਾ, ਹੁੰਦਾ ਕੁਛ ਨਹੀਂ ਹੁੰਦਾ। ਗਿਆਨ ਦੇਣ ਵਾਸਤੇ ਸਰੀਰ ਦੀ ਲੋੜ ਹੈ, ਸਰੀਰ ਨੂੰ ਖਾਣ ਪੀਣ ਦੀ ਲੋੜ ਹੈ। ਉਹ ਅੱਡ ਇੱਕ ਮਹਿਕਮਾ, ਸਰੀਰ ਦੀ ਲੋੜ ਹੈ, ਸਰੀਰ ਦੀਆਂ ਲੋੜਾਂ ਵੀ ਹੈ। ਉਹ ਮਹਿਕਮਾ ਨੇ ਆਪਣੇ ਹੱਥ 'ਚ ਰੱਖਿਆ ਅੱਡ। ਆਤਮਾ ਨੂੰ ਗਿਆਨ ਦੇਣ ਵਾਸਤੇ ਸਰੀਰ ਦੀ ਲੋੜ ਹੈ, ਸਰੀਰ ਦੀਆਂ ਲੋੜਾਂ ਉਹ ਕਹਿੰਦਾ ਮੈਂ ਆਪੇ ਪੂਰੀਆਂ ਕਰੂੰ ਤੇਰੇ ਦੀਆਂ। ਸਰੀਰ ਵੀ ਤੈਨੂੰ ਦੇ ਦਿੱਤਾ, ਇਹਦੀਆਂ ਲੋੜਾਂ ਵੀ ਮੈਂ ਆਪੇ ਪੂਰੀਆਂ ਕਰੂੰ। ਤੂੰ ਆਪਣਾ ਕੰਮ ਕਰ ਜਿਹੜੇ ਕੰਮ ਕਰਨਾ। ਇਹ ਆਪਣੀ ਕਮੀ ਪੂਰੀ ਕਰਨ ਆਇਆ ਗਿਆਨ ਦੀ, ਉਹ ਪੂਰੀ ਕਰਦਾ ਨਹੀਂ, ਸਰੀਰ ਦੀਆਂ ਲੋੜਾਂ 'ਚ ਪਿਆ ਹੋਇਆ। ਇੱਥੋਂ ਹੀ ਗੁਰਬਾਣੀ ਹਟਾਉਂਦੀ ਹੈ, ਇੱਥੋਂ ਹਟਾਉਂਦੀ ਹੈ, ਇੱਥੋਂ ਹਟਦਾ ਨਹੀਂ ਹੈ, ਇੱਥੋਂ ਹਟਾਉਂਦੀ ਹੈ, ਹਟਦਾ ਨਹੀਂ ਹੈ। ਇਹਦੇ ਸਮਝ 'ਚ ਨਹੀਂ ਆ ਰਿਹਾ, ਇਹ ਗੱਲ ਨਹੀਂ ਸਮਝ 'ਚ ਆ ਰਹੀ ਵੀ ਸਰੀਰ ਸਾਡਾ ਨਹੀਂ। ਪਰ ਕੀ ਕੋ ਆਪਣੀ ਕਹੇ, ਆ ਦੇਹੀ ਮੇਰੀ ਨਹੀਂ ਹੈ, ਆਪਣੀ ਕਹਿਣਾ ਜਿਹਨੂੰ ਤੇਰੀ ਨਹੀਂ ਹੈ, ਜਿਹਨੂੰ ਆਪਣੀ ਕਹਿਣਾ। ਪਰ ਕੀ ਕੋ ਆਪਣੀ ਕਹੇ, ਪਰਾਈ ਦੇਹੀ ਨੂੰ ਆਪਣੀ ਦੇਹੀ ਮੰਨਦਾ, ਆਪਣਾ ਨਹੀਂ ਪਾਇਆ, ਤਾਂ ਹੀ ਤਾਂ ਤੇਰੇ ਆਤਮਾ ਨੂੰ ਤੈਨੂੰ ਚੰਗਾ ਨਹੀਂ ਲੱਗਦਾ, ਤਾਂ ਹੀ ਤਾਂ ਅੰਤਰ ਆਤਮਾ ਨੂੰ ਤੂੰ ਨਹੀਂ ਚੰਗਾ ਲੱਗਦਾ। ਉਹਨੂੰ ਤਾਂ ਭੁੱਲੀ ਫਿਰਦਾ, ਜਿਹੜਾ ਆਪਣਾ ਉਹ ਛੱਡਿਆ ਹੋਇਆ, ਜਿਹੜਾ ਆਪਣਾ ਨਹੀਂ ਉਹਦੇ ਨਾਲ ਜਫਾ ਪਾਇਆ ਹੋਇਆ। ਪਰ ਕੀ ਕੋ ਆਪਣੀ ਕਹੇ, ਪਰਾਈ ਚੀਜ਼ ਨੂੰ ਆਪਣੀ ਮੰਨੀ ਬੈਠਾ। ਦਾਤ ਪਿਆਰੀ ਇਹ ਦਾਤ ਮਿਲੀ ਸੀ, ਸਰੀਰ ਸਰੀਰ ਦਾਤ ਮਿਲੀ ਸੀ, ਦਾਤ ਪਿਆਰੀ ਵਿਸਰਿਆ, ਦਾਤਾਰ ਦਾਤਾਰ ਵਿਸਰ ਗਿਆ, ਦਾਤ ਸਰੀਰ ਫੜ ਲਈ। ਸਭ ਤੋਂ ਕੀਮਤੀ ਚੀਜ਼ ਅੱਜ ਸਾਡੇ ਕੋਲ ਸਰੀਰ, ਸਭ ਕੁਝ ਛੱਡ ਦੂ ਸਰੀਰ ਬਚ ਜਾਵੇ, ਰਾਜਾ ਰਾਜ ਦੇ ਦੂ, ਖਜ਼ਾਨੇ ਦੇ ਦੂ, ਸਭ ਚੀਜ਼ ਦੇ ਦੂ, ਵੀ ਮੇਰੇ ਜਾਨ ਬਖਸ਼ੀ ਕਰਦੇ। ਸਭ ਤੋਂ ਕੀਮਤੀ ਚੀਜ਼ ਤਾਂ ਸਰੀਰ ਹੈ, ਫਿਰ ਸਰੀਰ ਤੋਂ ਵੱਡੀ ਦਾਤ ਹੋਰ ਕੀ ਹੋ ਸਕਦੀ ਹੈ? ਦਾਤ ਦੇ ਅਰਥ ਜੇ ਕਰਨੇ ਹੁਣ, ਸਰੀਰ ਤੋਂ ਵੱਡੀ ਦਾਤ ਤਾਂ ਕੋਈ ਵੀ ਨਹੀਂ ਹੈ। ਇਹ ਦਾਤ ਪਿਆਰੀ ਵਿਸਰਿਆ ਦਾਤਾਰ, ਜਿਹਨੇ ਸਰੀਰ ਦਿੱਤਾ ਉਹ ਵਿਸਰ ਗਿਆ। ਇਹ ਤਾਂ ਜਾਮਣੂ ਬੇਈਮਾਨ ਹੈ, ਮਨ ਜਾਮਣੂ ਬੇਈਮਾਨ ਹੈ, ਚਾਹੇ ਸਿੱਖ ਦਾ ਹੋਵੇ, ਚਾਹੇ ਮੁਸਲਮਾਨ ਦਾ ਹੋਵੇ, ਚਾਹੇ ਈਸਾਈ ਦਾ ਹੋਵੇ, ਕਿਸੇ ਦਾ ਹੋਵੇ, ਇਮਾਨ ਤੇ ਤਾਂ ਇਹਨੂੰ ਲੈ ਕੇ ਆਉਣਾ, ਇਮਾਨ ਤੇ ਤਾਂ ਲੈ ਕੇ ਆਉਣਾ।
ਜੀਓ ਪਿੰਡ ਸਭ ਤੇਰੀ ਰਾਸ,
ਜੀਓ ਪਿੰਡ ਸਭ ਤੇਰੀ ਰਾਸ। ਜਿੰਨਾ ਚਿਰ ਮੰਨਦਾ ਨਹੀਂ ਨਾ, ਉਹਨਾਂ ਚਿਰ ਇਮਾਨਦਾਰ ਨਹੀਂ ਬਣਦਾ। ਮੇਰਾ ਮੁੱਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਸਰੀਰ ਤੁਝ ਕੋ ਸੌਂਪਤੇ, ਕਹਿ ਲੱਗ ਗਏ ਫਿਰ। ਜਿੱਦਣ ਇਹ ਮੰਨੂਗਾ ਅੰਦਰੋਂ, ਸਮਝੂਗਾ, ਉਦਣ ਸਿੱਖ ਹੈ। ਉਦਣ ਸਿੱਖੀ ਨਹੀਂ, ਸਿੱਖ ਜੋ ਅਜਮ ਨਹੀਂ ਬਣਿਆ, ਸਿੱਖੀ ਦੇ ਵਿਹੜੇ 'ਚ ਪਹਿਲਾਂ ਪੈਰ ਧਰਿਆ। ਉਦਣ ਇਹ ਮੰਨ ਕੇ ਤਾਂ ਸਿੱਖ ਦੀ ਲੀਕ ਐਂਟਰੀ ਕੀਤੀ ਹੈ, ਅਜੋ ਅਗਲੀ ਕਮਾਈ ਕਰਨੀ ਹੈ, ਅਜੋ ਤਾਂ ਐਂਟਰੀ ਹੈ ਸਿੱਖੀ 'ਚ ਹੁੰਦੀ। ਇਹ ਗੱਲ ਮੰਨ ਕੇ ਐਂਟਰੀ ਹੈ। ਅਸੀਂ ਮੰਨ ਕੇ ਜਦੋਂ ਮੁੱਕਰ ਜਾਂਦੇ ਹਾਂ,